ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇਹ ਦੱਸਿਓ, ਫਰਵਰੀ ਮਹੀਨੇ ਦੇ ਵਿੱਚ ਕਿਸਾਨ ਹੋ ਜਾਂਦਾ ਹੈ ਅਮੀਰ, ਇਸ ਦੇ ਪਿੱਛੇ ਦੀ ਕੀ ਕਹਾਣੀ ਹੈ ਜੀ? ਇਸ ਇਹ ਕਿਸੇ ਨੇ ਦਾਅਵਾ ਕੀਤਾ, ਇਹ ਕਿਸੇ ਨੇ ਤੱਥ ਸਾਂਝਾ ਕੀਤਾ, ਜਾਂ ਇਹ ਕੋਈ ਸਿਆਸੀ ਜੁਮਲਾ ਹੈ?
ਬਿਲਕੁਲ ਜੀ, ਇਹ ਭਾਰਤ ਸਰਕਾਰ ਦੀ ਖੋਜ ਰਿਪੋਰਟ ਦੱਸਦੀ ਹੈ। ਭਾਰਤ ਦਾ ਕਿਸਾਨ ਅੱਜ ਦੀ ਤਰੀਕ 'ਚ ਔਸਤਨ 1 ਮਹੀਨੇ 'ਚ 3798 ਰੁਪਈਏ ਕਮਾਉਂਦਾ ਹੈ। 3798 ਰੁਪਈਏ ਔਸਤਨ ਐਵਰੇਜ ਹੈ ਪੂਰੇ ਮੁਲਕ ਦੇ ਕਿਸਾਨ ਦੇ ਹਵਾਲੇ ਨਾਲ। ਵਿਜੇ ਜੀ, ਇੱਕ ਧਾਰਨਾ ਹੈ ਕਿ ਖਾਸ ਕਰ ਕਿਸਾਨ ਅੰਦੋਲਨ ਦੇ ਦੌਰਾਨ ਵੀ ਇਹ ਗੱਲ ਬਹੁਤ ਉਭਰੀ ਕਿ ਲੈ ਫੋਰਚੂਨਰ ਗੱਡੀਆਂ 'ਤੇ ਆ ਰਿਹਾ ਪੰਜਾਬ ਦਾ ਕਿਸਾਨ, ਤਾਂ ਥਾਰ ਲੈ ਕੇ ਆ ਰਿਹਾ ਪੰਜਾਬ ਦਾ ਕਿਸਾਨ, ਤਾਂ ਐਡੇ ਵੱਡੇ ਟਰੈਕਟਰ ਨੇ, ਟਰਾਲੀਆਂ ਨੇ, ਹੈ ਨਾ। ਪੂਰੇ ਸੂਬੇ ਦੀ ਜਦੋਂ ਕਿਸਾਨੀ ਨੂੰ ਤੁਸੀਂ ਬਹੁਤ ਨੇੜੇ ਤੋਂ ਝਾਤ ਮਾਰੋ
ਜੀ,
ਤਦ ਉਹਦੀ ਧਰਾਤਲ ਪਤਾ ਲੱਗਦੀ ਆ ਕਿ ਕਿਸਾਨ ਤੇ ਜ਼ਿਮੀਂਦਾਰ 'ਚ ਵੀ ਬਹੁਤ ਫਰਕ ਹੁੰਦਾ। ਜ਼ਿਮੀਂਦਾਰ ਸ਼ਬਦ ਆਪਣੇ ਸੱਭਿਆਚਾਰ ਦੇ ਵਿੱਚ ਕਿਸ ਥਾਂ ਦੇ ਉੱਤੇ ਹੈ ਅਤੇ ਕਿਸਾਨ ਸ਼ਬਦ ਆਪਣੇ ਸੱਭਿਆਚਾਰ 'ਚ ਕਿਸ ਥਾਂ 'ਤੇ ਹੈ
ਜੀ।
ਫਿਰ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੇ ਉਸ ਜ਼ਮੀਨਾਂ ਦੇ ਹਵਾਲੇ ਨਾਲ ਹੋਰ ਕਿਹੜੇ ਕਿਹੜੇ ਨਾਲ ਕੋਈ ਕਾਰੋਬਾਰ ਸ਼ੁਰੂ ਕੀਤੇ ਹੋਏ ਨੇ, ਇਹ ਵੀ ਇੱਕ ਪਹਿਲੂ ਹੈ। ਫਿਰ ਉਹਨਾਂ ਦੀ ਕਿਸਾਨ ਦੇ ਹੋਣ ਨਾਲ ਹੋਰ ਕਿੱਥੋਂ ਕਿੱਥੋਂ ਆਮਦਨ ਆ ਰਹੀ ਹੈ। ਜਿਵੇਂ ਅੱਜ ਦੀ ਤਰੀਕ 'ਚ ਹਰ ਕਿਸਾਨ ਦੇ ਘਰ 'ਚ ਕੋਈ ਨਾ ਕੋਈ ਜਵਾਕ ਕਿਸੇ ਨਾ ਕਿਸੇ ਨੌਕਰੀ ਕਾਰੋਬਾਰ ਦੇ ਨਾਲ ਵੀ ਸੰਬੰਧ ਰੱਖਦਾ, ਚਾਹੇ ਪ੍ਰਾਈਵੇਟ ਚਾਹੇ ਸਰਕਾਰੀ, ਇਹ ਵੀ ਇੱਕ ਪਹਿਲੂ ਹੈ
ਜੀ।
ਪਰ ਜਦੋਂ ਓਵਰਆਲ ਮੁਲਕ ਦੇ ਹਵਾਲੇ ਨਾਲ ਆਪਾਂ ਦੇਖਦੇ ਹਾਂ, ਇਹ ਰਿਪੋਰਟ ਨਾ ਤਾਂ ਕਿਸੇ ਮੀਡੀਆ ਦੀ ਹੈ, ਨਾ ਕਿਸੇ ਸੰਸਥਾ ਦਾ ਸਰਵੇ ਹੈ, ਨਾ ਕਿਸੇ ਵਿਅਕਤੀ ਦੀ ਖੋਜ ਹੈ, ਇਹ ਸਰਕਾਰ ਦੇ ਅੰਕੜੇ ਨੇ ਜਿਹੜੇ ਮੈਂ ਮੂਹਰੇ ਰੱਖ ਰਿਹਾ। ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਭਾਰਤ ਵਿੱਚ ਇਕੱਲੇ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਦੇ ਅੰਕੜੇ ਚਿੰਤਾਜਨਕ ਹਨ
ਜੀ।
ਕੇਂਦਰ ਸਰਕਾਰ ਦੇ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ NHSO ਨੇ ਜੁਲਾਈ 2018 ਤੋਂ ਜੂਨ 2019 ਦਰਮਿਆਨ ਇੱਕ ਸਰਵੇਖਣ ਕੀਤਾ। ਇਹ ਸਰਕਾਰ ਦਾ ਸਰਵੇਖਣ ਹੈ ਜਿਹੜਾ ਇਹ ਦੱਸਦਾ ਕਿ ਪੂਰੇ ਮੁਲਕ ਦੇ ਕਿਸਾਨਾਂ ਦੀ ਜੇ ਆਪਾਂ ਐਵਰੇਜ ਕੱਢੀਏ ਤਾਂ ਮਹੀਨੇ 'ਚ 3798 ਰੁਪਈਏ ਕਮਾਉਂਦੇ ਨੇ। ਹੁਣ ਇਹਦੇ ਵਿੱਚ ਕਈ ਸੂਬੇ ਉਹ ਵੀ ਨੇ ਜਿੱਥੇ ਵੱਧ ਆਮਦਨ ਹੈ, ਜਿਵੇਂ ਨੰਬਰ 1 'ਤੇ ਮੇਘਾਲਿਆ, ਉੱਥੇ ਕਿਸਾਨਾਂ ਦੀ ਐਵਰੇਜ ਹਰ ਮਹੀਨੇ ਦੀ ਆਮਦਨ 21,000 ਰੁਪਈਆ ਬਣਦੀ ਹੈ। ਪੰਜਾਬ ਦੀ ਐਵਰੇਜ ਕਿਸਾਨਾਂ ਦੀ 12,000 ਬਣਦੀ ਹੈ, ਹਰਿਆਣਾ ਦੀ 9,000 ਬਣਦੀ ਹੈ, ਤੇ ਪਰ ਉੱਥੇ ਹੀ ਪੱਛਮੀ ਬੰਗਾਲ ਵਰਗੇ, ਉੜੀਸਾ ਵਰਗੇ ਸੂਬੇ ਵੀ ਹੈਗੇ ਜਿੱਥੇ 1900 ਰੁਪਈਆ, ਹੈ ਨਾ, 1200-1200 ਰੁਪਈਆ, 1800-1800 ਰੁਪਈਆ ਬਣਦਾ। ਸੋ ਐਵਰੇਜ 3798 ਰੁਪਈਆ ਨਿਕਲੀ। ਹੁਣ ਤੁਹਾਡਾ ਸਵਾਲ ਹੈ ਕਿ ਫਿਰ ਫਰਵਰੀ 'ਚ ਅਮੀਰ ਕਿਵੇਂ ਜੀ? ਜੇ ਕਿਸਾਨ ਮਹੀਨੇ 'ਚ 3798 ਰੁਪਈਏ ਕਮਾਉਂਦਾ ਤਾਂ ਜੇ ਮਹੀਨਾ 31 ਦਿਨਾਂ ਦਾ ਤਾਂ ਉਹ 122 ਰੁਪਈਏ 52 ਪੈਸੇ ਕਮਾਊਗਾ ਪ੍ਰਤੀ ਦਿਨ। ਹਰ ਰੋਜ਼ 122 ਰੁਪਈਏ 52 ਪੈਸੇ ਕਮਾ ਰਿਹਾ। ਪਰ ਜੇ 3798 ਕਮਾ ਰਿਹਾ ਮਹੀਨੇ ਦੇ, ਪਰ ਮਹੀਨਾ ਹੈਗਾ 30 ਦਿਨਾਂ ਦਾ, ਤਾਂ 126 ਰੁਪਈਏ 60 ਪੈਸੇ ਕਮਾਊਗਾ। ਤੇ ਜੇ ਮਹੀਨਾ 28 ਦਾ ਫਰਵਰੀ ਦਾ ਆ ਗਿਆ, ਫਿਰ ਤਾਂ ਅਮੀਰ ਹੋ ਗਿਆ ਨਾ ਕਿਸਾਨ। 122 ਰੁਪਈਏ 126 ਰੁਪਈਏ ਕਮਾਉਣ ਵਾਲਾ ਉਸ ਮਹੀਨੇ 'ਚ 135 ਰੁਪਈਏ 65 ਪੈਸੇ ਕਮਾ ਰਿਹਾ ਹਰ ਰੋਜ਼, ਅਮੀਰ ਹੋ ਗਿਆ ਜਨਾਬ ਕਿਸਾਨ। ਤਾਂ ਮੋਦੀ ਜੀ ਹੀ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨੀ ਮੈਂ ਦੁੱਗਣੀ ਕਰ ਦੇਣੀ ਹੈ। ਸੋ ਉਹ ਫਰਵਰੀ ਮਹੀਨੇ 'ਚ ਆ ਕੇ ਚੈੱਕ ਕਰੇ ਆਪਣੀ ਆਮਦਨ, ਉਹ ਤਾਂ ਬਹੁਤ ਵੱਧ ਗਈ ਉਹਦੀ। ਸੋ ਇਹ ਮਜ਼ਾਕ ਹੈ ਭਾਰਤ ਦੇ ਵਿੱਚ ਕਿਸਾਨੀ ਨਾਲ। ਔਰ ਆਪਾਂ ਉਸ ਬੰਦਿਆਂ ਦੀ ਗੱਲ ਕਰ ਰਹੇ ਹਾਂ ਜਿਹਨਾਂ ਕੋਲ ਜ਼ਮੀਨ ਦਾ ਟੁਕੜਾ ਹੈਗਾ
ਜੀ,
ਜਿਹਨਾਂ ਕੋਲ ਜ਼ਮੀਨ ਹੈਗੀ ਔਰ ਜਿਹਨੂੰ ਅੰਨਦਾਤੇ ਦਾ ਸ਼ਬਦ ਹੈ। ਜਿਹੜੇ ਬੇਜ਼ਮੀਨੇ ਕਿਸਾਨ ਨੇ ਉਹਨਾਂ ਦੀ ਸਥਿਤੀ ਕੀ ਹੋਊਗੀ? ਜਿਹੜੇ ਮਜ਼ਦੂਰੀ ਕਰਦੇ ਨੇ, ਦਿਹਾੜੀ ਦੱਪਾ ਕਰਦੇ ਨੇ, ਉਹਨਾਂ ਦੀ ਸਥਿਤੀ ਕੀ ਹੋਊਗੀ? ਤੁਸੀਂ ਮੰਨ ਸਕਦੇ ਹੋ ਕਿ ਪੰਜਾਬ ਵਰਗੇ ਸੂਬੇ ਦੇ ਹਵਾਲੇ ਜੇ ਮੈਂ ਗੱਲ ਕਰਾਂ ਤਾਂ ਇੱਥੇ ਆਪਣੀ ਜ਼ਿੰਦਗੀ ਦੇ 22 ਤੋਂ 23 24 ਸਾਲ ਪੜ੍ਹਾਈ 'ਚ ਝੋਕ ਕੇ ਨਿਆਣੇ ਜਿਹੜੇ PhD ਤੱਕ ਦੀਆਂ ਡਿਗਰੀਆਂ ਲੈ ਕੇ ਪ੍ਰਾਈਵੇਟ ਕਾਲਜਾਂ 'ਚ 10-10 ਹਜ਼ਾਰ ਰੁਪਈਏ ਦੀ ਨੌਕਰੀ ਕਰ ਰਹੇ ਨੇ
ਜੀ।
ਇਹ ਸਥਿਤੀ ਹੈ। ਹੈਲੋ, ਹੁਣ ਤੁਸੀਂ ਆ ਜਾਓ ਜੀ, ਮੇਘਾਲਿਆ 'ਚ ਕਹਿੰਦੇ 21,000 ਰੁਪਇਆ ਪ੍ਰਤੀ ਮਹੀਨਾ। ਹੁਣ ਮੈਂ ਪੰਜਾਬ 'ਚ ਦੇਖ ਰਿਹਾ ਸੀ ਕਿ ਪੰਜਾਬ ਦੇ ਵਿੱਚ ਐਵਰੇਜ ਦਿੱਤੀ ਇਹਨਾਂ ਨੇ 12,597 ਰੁਪਈਏ। ਇਹ ਕਿਸਾਨੀ ਤੋਂ ਹੋਣ ਵਾਲੀ ਆਮਦਨ, ਮੈਂ ਫਿਰ ਦੱਸਦਿਆਂ
ਜੀ
ਕਿ ਕਿਸਾਨੀ ਤੋਂ ਬਿਨਾਂ ਕੋਈ ਉਹਨਾਂ ਦਾ ਕਾਰੋਬਾਰ ਹੈ ਉਹ ਆਮਦਨੀ ਦੇ ਵਿੱਚ ਸ਼ਾਮਿਲ ਨਹੀਂ ਹੈ, ਜਾਂ ਸਹਾਇਕ ਧੰਦੇ ਵੀ ਨਾਲ ਸ਼ਾਮਿਲ ਨੇ, ਜਿਵੇਂ ਮੁਰਗੀ ਪਾਲਣ, ਕੋਈ ਬੱਕਰੀ ਫਾਰਮ ਜਾਂ ਕੋਈ ਡੈਰੀ, ਉਹ ਇਹਦੇ ਵਿੱਚ ਸ਼ਾਮਿਲ ਨਹੀਂ ਹੈ। 12,597 ਰੁਪਈਏ ਜੇ ਪੰਜਾਬ ਦੇ ਕਿਸਾਨ ਦੀ ਵੀ ਐਵਰੇਜ ਔਸਤ ਹੈ ਤਾਂ ਹਰ ਰੋਜ਼ 419 ਰੁਪਈਏ ਕਮਾਉਂਦਾ ਜਨਾਬ। ਤੇ ਹਰਿਆਣਾ 9,092 ਰੁਪਈਏ, 303 ਰੁਪਈਏ ਕਮਾਉਂਦਾ ਹਰ ਰੋਜ਼ ਹਰਿਆਣੇ ਦਾ ਕਿਸਾਨ। 6,635 ਰੁਪਈਏ ਕਰਨਾਟਕਾ ਦੀ ਹੈ, 227 ਰੁਪਈਏ ਕਮਾਉਂਦਾ। ਸੋ ਇਹ ਸਥਿਤੀ, ਇਹ ਸਰਵੇ ਮੇਰੇ ਮੂਹਰੇ ਪਿਆ ਜਿਹੜੀ ਪੂਰੀ ਰਿਪੋਰਟ ਦੱਸਦੀ ਹੈ ਕਿ ਹਾਂ ਜਦੋਂ ਮੰਤਰੀ ਸਾਹਿਬ ਦੇਖ ਰਹੇ ਸੀਗੇ ਜਿਹੜੇ ਕਿਸਾਨ ਭਲਾਈ ਰਾਜ ਮੰਤਰੀ ਨਾ ਭਗੀਰਥ ਚੌਧਰੀ ਜੀ, ਉਹ ਦਾਅਵਾ ਕਰ ਰਹੇ ਸੀ ਕਹਿੰਦੇ ਵੀ ਕਿਸਾਨ ਦੀ ਮਹੀਨੇ ਦੀ ਐਵਰੇਜ ਆਮਦਨ ਤਾਂ 10,218
ਜੀ।
ਮੈਂ ਫਿਰ ਦੇਖਾਂ ਕਿ ਇੱਕ ਪਾਸੇ ਇਹੀ ਸਰਕਾਰ ਦੇ ਅੰਕੜੇ ਦੱਸਦੇ ਆ 3,798 ਹੈ, ਦੂਜੇ ਪਾਸੇ ਕਹਿੰਦੇ 10,218। ਜਦੋਂ ਮੈਂ ਉਹ ਐਵਰੇਜ ਚੈੱਕ ਕੀਤੀ ਕਹਿੰਦੇ ਇਹ ਉਹ ਆਮਦਨ ਹੈ ਜਿਹਦੇ ਵਿੱਚ ਖੇਤੀਬਾੜੀ ਮਜ਼ਦੂਰੀ ਹੈ ਨਾ, ਅਤੇ ਕੋਈ ਫਸਲ ਦਾ ਆਦਾਨ ਪ੍ਰਦਾਨ, ਪਸ਼ੂ ਪਾਲਣ, ਡੈਰੀ, ਗੈਰ ਖੇਤੀਬਾੜੀ ਧੰਦਿਆਂ ਤੋਂ ਵੀ ਆਮਦਨ ਸ਼ਾਮਿਲ ਹੋਵੇ ਤਾਂ ਐਵਰੇਜ 10,000 ਬਣਦੀ ਹੈ। ਸੋ ਇਸ ਲਈ ਮੋਦੀ ਜੀ ਨੂੰ ਦੱਸਣ ਲਈ ਇਹ ਅੰਕੜੇ ਬਹੁਤ ਵਧੀਆ ਨੇ ਕਿ ਬਈ ਭਾਰਤ ਕੇ ਕਿਸਾਨੋ ਤੁਮ ਫਰਵਰੀ ਮਹੀਨੇ ਮੇਂ ਅਮੀਰ ਹੋ ਜਾਤੇ ਕਿਉਂਕਿ ਮੈਨੇ ਮਹੀਨਾ 28 ਦਿਨੋਂ ਕਰ ਰੱਖਾ ਹੈ। ਅਫਸੋਸ
ਨਹੀਂ, ਇਹੋ ਜਿਹੇ ਖੋਜੀਆਂ ਨੂੰ ਕੋਈ ਇਹ ਦੱਸੇ ਵੀ ਜੇ ਤੁਸੀਂ ਐਵਰੇਜ ਦਿਨਾਂ ਦੇ ਹਿਸਾਬ ਨਾਲ ਵੀ ਮੰਨ ਲਓ ਜੇ ਕੈਲਕੂਲੇਸ਼ਨ ਆਪਾਂ ਨੇ ਸੌਖੀ ਰੱਖਣੀ ਹੋਵੇ, ਜੇ ਤੁਸੀਂ ਕਹਿੰਦੇ ਹੋ ਵੀ 2,800 ਰੁਪਈਆ ਮੰਨ ਲਓ ਵੀ ਜੇ ਮਹੀਨੇ ਦੀ ਆਮਦਨ ਆ ਵੀ ਫਰਵਰੀ 'ਚ ਉਹ ਆਮਦਨ ਡੇਲੀ ਐਵਰੇਜ 100 ਰੁਪਈਆ ਹੋ ਗਈ, ਉਹ ਖਰਚਾ ਵੀ ਤਾਂ ਫਿਰ ਉਸ ਐਵਰੇਜ ਦੇ ਮੁਤਾਬਕ ਖਰਚਾ ਵੀ ਤਾਂ ਓਨਾ ਹੀ ਆ ਨਾ। ਜਿਹੜੀ ਜਿਹੜੀ ਡੇਲੀ ਬੱਚਤ ਆ ਜਾਂ ਉਧਰਲੇ ਪਾਸੇ ਨੂੰ ਜਾਓ ਨਾ, ਇਹ ਤਾਂ ਅਜੀਬੋ ਗਰੀਬ ਖੋਜ ਹੈ ਜੀ, ਇਹ ਕਮਾਲ ਆ।
ਵਿਜੇ ਜੀ ਜਿਹੜਾ ਸਭ ਤੋਂ ਸਿੰਪਲ ਮੁਲਾਂਕਣ ਹੈ ਨਾ, ਉਹ ਦੇਸੀ ਤਰੀਕਾ ਜਿਹੜਾ ਆਪਾਂ ਕਹੀਏ ਕਿ ਸਿੱਧਾ ਜੋੜ ਘਟਾ ਵਾਲਾ ਜਿਹੜਾ ਤਰੀਕਾ, ਉਹ ਸਿੱਧਾ ਹੈ ਕਿ ਜਿਸ ਤਰ੍ਹਾਂ ਡੀਜ਼ਲ ਵੱਧ ਰਿਹਾ,
ਹਾਂਜੀ,
ਜਿਹੜੇ ਕਿਸਾਨਾਂ ਕੋਲ ਮੋਟਰ ਨਹੀਂ ਹੈ ਉਹ ਪੰਪ ਚਲਾ ਕੇ ਖੇਤੀ ਕਰਦੇ ਆ, ਤੇ ਕੀ ਡੀਜ਼ਲ ਦੇ ਹਿਸਾਬ ਨਾਲ ਤੁਸੀਂ MSP ਵਧਾਈ? ਜੇ ਬਾਜ਼ਾਰ ਦੇ ਵਿੱਚੋਂ ਬੀਜ ਦਾ ਰੇਟ ਵੱਧ ਗਿਆ, ਖਾਦ ਦਾ ਰੇਟ ਵੱਧ ਗਿਆ, ਉਸ ਐਵਰੇਜ ਨਾਲ, ਮਤਲਬ ਉਹ ਦਵਿੰਦਰ ਸ਼ਰਮਾ ਨੇ ਖੇਤੀ ਮਾਹਿਰ, ਉਹ ਕਹਿੰਦੇ ਮੈਂ ਇਹਨਾਂ ਦੇ ਵਿਰੋਧ ਚ ਨਹੀਂ ਗਾ ਜਿਹੜੇ ਮੁਲਾਜ਼ਮ ਨੇ
ਜੀ,
ਕਹਿੰਦੇ ਜਦੋਂ ਕਣਕ ਦਾ ਮੁੱਲ ਤੇ ਮੁਲਾਜ਼ਮ ਦੀ ਤਨਖਾਹ ਦੇ ਹਵਾਲੇ ਨਾਲ ਐਵਰੇਜ ਇੱਕ ਆਮਦਨ ਸੀ, ਉਹ ਤੋਂ ਬਾਅਦ ਕਿੰਨੇ ਪੇ ਕਮਿਸ਼ਨ ਆ ਗਏ ਤੇ ਉਹਦੀ ਤਨਖਾਹ ਕਿੱਥੇ ਆ, ਤੇ ਕਿਸਾਨ ਦੀ ਉਸ ਔਸਤਨ ਦੇ ਨਾਲ MSP ਕਿਉਂ ਨਹੀਂ ਵਧੀ? ਸਵਾਲ ਤਾਂ ਵਾਜਬ ਹੈ ਨਾ। ਸੋ ਇਸ ਲਈ ਇਹ ਸਰਕਾਰ ਫਿਰ ਇਹ ਕਹਿੰਦੀ ਹੈ ਜੀ ਇਹ ਕਿਸਾਨ ਕਰਜ਼ਾ ਲੈਂਦੇ ਨੇ ਜੀ, ਕਰਜ਼ਾ ਵੱਧ ਚੱਕਦੇ ਨੇ ਜੀ, ਉਹ ਸਥਿਤੀ ਕਿਉਂ ਪੈਦਾ ਹੋ ਰਹੀ ਆ? ਆਹ ਪਾੜਾ ਜਿਹੜਾ, ਕਿਉਂਕਿ ਖਰਚੇ ਵੱਧ ਰਹੇ ਨੇ ਪੈਦਾਵਾਰ ਵਾਲੀ ਲਾਗਤ 'ਚ ਤੇ ਉਹਦੀ ਆਮਦਨ ਘੱਟ ਰਹੀ ਹੈ। ਤੇ ਮੈਂ ਫਿਰ ਵੱਲ ਗੱਲ ਕਰਦਾ ਕਿ ਆਪਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹਨਾਂ ਕੋਲ ਜ਼ਮੀਨ ਦਾ ਟੁਕੜਾ ਹੈ, ਜਿਹੜੇ ਕਈ ਵਾਰ ਜਵਾਕ ਭੇਜਣ ਲਈ ਕੁਛ ਕਰਨ ਲਈ ਚੌਦਾਂ ਕੁਛ ਵੇਚ ਵੀ ਲੈਂਦੇ ਆ, ਕੁਛ ਕਰ ਲੈਂਦੇ ਆ, ਜਾਂ ਘਰ ਬਾਰ ਪਾਉਣ ਲਈ ਉਹ ਜ਼ਮੀਨ ਵੇਚ ਲੈਂਦੇ ਆ, ਕੁਛ ਕਰ ਲੈਂਦੇ ਆ, ਜਾਂ ਇਹਦੇ 'ਤੇ ਲਿਮਿਟ ਲੈ ਲੈਂਦੇ ਆ, ਕੁਛ ਲੈ ਲੈਂਦੇ ਆ, ਪਰ ਜਿਹਨਾਂ ਕੋਲ ਬੇਜ਼ਮੀਨ ਨੇ, ਕਿਸਾਨ ਨੇ ਜਾਂ ਮਜ਼ਦੂਰ ਨੇ, ਉਹਨਾਂ ਦੀ ਬਾਤ ਆ। ਮੈਨੂੰ ਤਾਂ ਜਿਹੜੇ ਵਿਚਾਰੇ ਡਿਗਰੀਆਂ ਲੈ ਕੇ 8-8, 10-10 ਹਜ਼ਾਰ ਨੂੰ ਨੌਕਰੀਆਂ ਕਰਦੇ, ਉਹ ਵੀ ਇਸੇ ਕੈਟਾਗਰੀ 'ਚ, ਮਜ਼ਦੂਰੀ ਦੀ ਕੈਟਾਗਰੀ 'ਚ ਆਉਂਦੇ ਆ।
ਜੀ ਜੀ, ਅਗਲੀ ਕੋਈ ਸਟੱਡੀ ਇਹੀ ਜਿਹੀ ਨਾ ਨਾ ਕਰ ਦੇਣ ਵੀ 8 ਘੰਟੇ ਬੰਦਾ ਸੌਂਦਾ, ਵੀ ਉਦੋਂ ਤੁਹਾਨੂੰ ਆਮਦਨ ਦੀ ਲੋੜ ਨਹੀਂ, ਸੁੱਤਾ ਪਿਆ ਬੰਦਾ ਤਾਂ ਖਰਚਾ ਹੀ ਨਹੀਂ ਕਰਦਾ ਕੋਈ, ਵੀ ਇਸ ਕਰਕੇ ਤੁਹਾਡੀ ਆਮਦਨ ਇੰਨੀ ਆ। ਉਹ ਦੇਖੋ ਜੇ ਤੁਸੀਂ 8 ਘੰਟੇ ਸੌਂਦੇ ਹੋ ਤੁਹਾਡੀ ਇਨਕਮ 33% ਹੋਰ ਵੱਧ ਗਈ, ਕੁਛ ਨਹੀਂ ਪਤਾ।
ਕੁਛ ਵੀ ਟਰੰਪ ਵਾਲੇ ਫਾਰਮੂਲੇ ਇੱਥੇ ਕਿਤੇ ਵੀ ਚੱਲ ਸਕਦੇ ਹੋ। ਹਾਰਵਰਡ ਯੂਨੀਵਰਸਿਟੀ ਨੂੰ ਮੈਂ ਕੱਲ੍ਹ ਨੂੰ ਸ਼ਾਇਦ ਆਪਾਂ ਰਿਪੋਰਟ ਸਾਂਝੀ ਕਰਾਂਗੇ ਉਹਦੀ, ਮੈਂ ਉਹਦੇ ਪਰ ਸਟੱਡੀ ਕਰ ਰਿਹਾ। ਉਹ ਕਹਿੰਦੇ ਹਾਰਵਰਡ ਯੂਨੀਵਰਸਿਟੀ ਵਾਲਿਆਂ ਨੂੰ ਪੈ ਗਿਆ ਕਿ ਇੱਦਾਂ ਪੜ੍ਹਾਓ ਇੱਦਾਂ ਪੜ੍ਹਾਓ, ਕਹਿੰਦੇ ਅਸੀਂ ਇੰਨੇ ਰਾਸ਼ਟਰਪਤੀ ਬਣਾਤੇ, ਤੂੰ ਦੱਸੇਗਾ ਸਾਨੂੰ?
ਹਾਂ ਸਹੀ ਗੱਲ ਹੈ, ਉਹਨਾਂ ਦੀ ਫੰਡਿੰਗ ਘੱਟ ਕਰੇ, $2.2 billion ਘੱਟ ਕੀਤਾ, ਜਾਂ ਉਹ ਕਈ ਯੂਨੀਵਰਸਿਟੀਆਂ ਦੇ ਮਗਰ ਪਏ ਹੋਏ ਆ ਟਰੰਪ ਐਡਮਿਨਿਸਟ੍ਰੇਸ਼ਨ ਵਾਲੇ। ਅੱਛਾ ਦੀਪਕ ਜੀ, ਦੱਸਿਓ ਇੰਡੀਆ ਦੇ ਵਿੱਚ ਜੇ ਜੱਜਾਂ ਦੀ ਗਿਣਤੀ ਵੇਖੀਏ, ਕਿਉਂਕਿ ਇੱਕ ਗੱਲ ਚੱਲਦੀ ਹੈ ਨਾ ਵੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਅਤੇ ਜਸਟਿਸ ਦੇਣਾ ਕਿਹਨੇ ਆ? ਅਦਾਲਤੀ ਪ੍ਰਣਾਲੀ ਨੇ, ਅਦਾਲਤੀ ਪ੍ਰਣਾਲੀ ਦੇ ਵਿੱਚ ਜੱਜ ਦਾ ਹੋਣਾ ਬੜਾ ਜ਼ਰੂਰੀ ਆ। ਭਾਰਤ ਦੇ ਵਿੱਚ ਜੇ ਅਸੀਂ ਆਬਾਦੀ ਦੇ ਅਨੁਪਾਤ ਵਿੱਚ ਵੇਖੀਏ ਵੀ ਜੱਜ ਕਿੰਨੇ ਨੇ ਆਬਾਦੀ ਮੁਤਾਬਕ, ਤਾਂ ਕੀ ਇਹ ਨੰਬਰ ਇਹ ਆ ਵੀ ਹਰ 10 ਲੱਖ ਦੀ ਆਬਾਦੀ ਪਿੱਛੇ 15 ਜੱਜ ਨੇ?
ਵਿਜੇ ਜੀ, ਪਾਤਰ ਸਾਹਿਬ ਦਾ ਸ਼ੇਅਰ ਹੈ ਨਾ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਜੀ,
ਇਹ ਉਹਦਾ ਉਦਾਹਰਣ ਹੈ। ਮਤਲਬ ਆਪਾਂ ਕਿੰਨੀ ਵਾਰ 84 ਦੇ ਹਵਾਲੇ ਨਾਲ ਗੱਲ ਕੀਤੀ ਕਿ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਇਨਸਾਫ ਨਹੀਂ, ਸਮੇਂ ਸਿਰ ਸੁਣਵਾਈ ਨਹੀਂ, ਪ੍ਰਕਿਰਿਆ ਸਿਰੇ ਨਹੀਂ ਲੱਗਦੀ, ਜਿੱਦਣ ਗਵਾਹ ਆਏ ਉਦਣ ਜੱਜ ਨਹੀਂ, ਜਿੱਦਣ ਜੱਜ ਤੇ ਗਵਾਹ ਆਏ ਉਦਣ ਵਕੀਲ ਨਹੀਂ, ਜਿੱਦਣ ਸਾਰੇ ਹੈਗੇ ਉਦਣ ਟਾਈਪਿਸਟ ਨਹੀਂ ਆਇਆ ਫੈਸਲਾ ਲਿਖਣ ਵਾਲਾ, ਸੋ ਪਤਾ ਨਹੀਂ ਕਿਸੇ ਦਿਨ ਹਾਕ ਮਾਰਨ ਵਾਲਾ ਨਹੀਂ ਆਉਂਦਾ। ਸੋ ਇਹ ਪ੍ਰਕਿਰਿਆਵਾਂ ਕਿਵੇਂ ਚੱਲਦੀਆਂ ਆਪਾਂ ਜਾਣਦੇ ਹਾਂ, ਔਰ ਅਜੇ ਤੱਕ ਇੰਨੇ ਸਾਲਾਂ ਦੇ ਸਿਸਟਮ 'ਚ, ਮੈਂ ਇਹ ਤੋਂ ਪਹਿਲਾਂ ਕਿਹਾ 15 ਜੱਜਾਂ ਵਾਲੀ ਗੱਲ ਤੋਰਾਂ, ਇੱਕ ਸਿੰਪਲ ਨੁਕਤਾ ਹੈ ਜਿਹੜਾ ਇੱਕ ਕਲਿੱਕ ਨਾਲ ਹੋ ਜਾਣਾ ਵਿਜੇ ਜੀ, ਉਹ ਨਹੀਂ ਕਰ ਸਕਿਆ ਇਸ ਨੂੰ। ਅਦਾਲਤ ਦੇ ਵਿੱਚ ਕਿਸੇ ਬੰਦੇ ਦਾ ਕੇਸ ਚੱਲਦਾ,
ਜੀ
ਉਹਦੀ ਤਰੀਖ ਪੈਣੀ ਹੈ, ਜਿਹੜੇ ਬੰਦੇ ਨੇ ਕੇਸ ਕੀਤਾ ਜਿਹੜਾ ਕਹਿੰਦਾ ਮੈਂ ਪੀੜਤ ਤੇ ਰਹਿ, ਉਹ ਤਰੀਕ ਵਾਲੇ ਦਿਨ ਸਵੇਰੇ 9:30 ਆ ਕੇ ਬਹਿਜੂਗਾ, ਤੇ ਜਿਹਦੇ ਤੇ ਕੇਸ ਹੋਇਆ ਵਾ, ਜਿਹੜਾ ਮੁਜਰਮ ਦੇ ਤੌਰ ਤੇ ਆ ਕੇ ਖੜਾ ਹੋਣਾ ਜਿਹਨੇ
ਜੀ,
ਉਹਨੇ ਅਰਦਲੀ ਨੂੰ ਹਾਕ ਮਾਰਨ ਵਾਲੇ ਨੂੰ ਪੈਸੇ ਦਿੱਤੇ ਹੁੰਦੇ ਕਿ ਮੇਰੀ 4:30 ਹਾਕ ਪਾਉਣੀ ਆ ਤੇ ਸਜ਼ਾ ਉਹਨੂੰ ਲੱਗੇ ਕਿ ਉਹਨੂੰ। ਅਜੇ ਤੱਕ ਅਸੀਂ ਇਹ ਸਿਸਟਮ ਨਹੀਂ ਬਣਾ ਸਕੇ ਇੱਕ ਕਲਿੱਕ ਨਾਲ ਜਿਹੜਾ ਹੋ ਜਾਵੇ ਕਿ ਭਾਈ ਤੁਹਾਡੀ ਤਰੀਕ 17 April 2025 ਹੈ, ਪਰ ਤੁਹਾਨੂੰ ਤਰੀਕ ਦਾ ਸਮਾਂ ਤੁਹਾਡਾ ਸਵੇਰੇ 10 to 1 PM ਹੈ, ਤੁਹਾਡੀ ਮਾਰਨਿੰਗ 'ਚ ਹੈ, ਤੁਹਾਡੀ ਈਵਨਿੰਗ 'ਚ ਹੈ। ਲੰਚ ਟਾਈਮ ਤਾਂ ਅੱਧਾ ਅੱਧਾ ਤਾਂ ਕਰ ਦਿਓ, ਘੱਟੋ ਘੱਟ ਅੱਧਾ ਦਿਹਾੜੀ ਤਾਂ ਬੰਦੇ ਨੂੰ ਪਤਾ ਹੋਵੇ ਕਿ ਮੇਰੀ ਪੂਰਾ ਦਿਨ ਜੇਲ ਮਤਲਬ ਅਦਾਲਤ 'ਚ ਉਹ ਨਹੀਂ ਖਰਾਬ ਹੋਊਗਾ, ਅਸੀਂ ਉਹ ਨਹੀਂ ਕਰ ਸਕੇ। ਔਰ ਦੂਸਰੇ ਪਾਸੇ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਲਾ ਕਮਿਸ਼ਨ ਜਿਹੜਾ ਭਾਰਤ ਦੇ ਵਿੱਚ ਕੰਮ ਕਰਦਾ ਹੈ, ਲਾ ਕਮਿਸ਼ਨ ਦੀ ਸਿਫਾਰਿਸ਼ ਹੈ 1987 ਦੇ ਵਿੱਚ। 1987 ਦੀ ਸਿਫਾਰਿਸ਼ ਇਹ ਕਹਿੰਦੀ ਹੈ ਕਿ 10 lakh ਲੋਕਾਂ ਪਿੱਛੇ 50 to 55 ਜੱਜਾਂ ਦਾ ਹੋਣਾ ਜ਼ਰੂਰੀ ਹੈ
ਜੀ।
1987 ਲਾ ਕਮਿਸ਼ਨ ਪ੍ਰਤੀ 10 lakh ਦੀ ਆਬਾਦੀ ਪਿੱਛੇ 50 ਜੱਜਾਂ ਦੀ ਸਿਫਾਰਿਸ਼ ਕਰਦਾ ਹੈ। ਹੁਣ ਇਹ 1987 ਚ ਮਹਿਸੂਸ ਕੀਤਾ ਗਿਆ ਕਿ ਜੇ 10 lakh ਲੋਕ ਨੇ ਉਹਦੇ ਪਿੱਛੇ 50 ਜੱਜ ਚਾਹੀਦੇ ਨੇ, ਤੇ ਅਸੀਂ ਗੱਲ ਕਦੋਂ ਕਰ ਰਹੇ ਹਾਂ 2025 ਚ ਕਿ 10 lakh ਪਿੱਛੇ 50 ਤਾਂ ਛੱਡੋ, 40 ਤਾਂ ਛੱਡੋ, 30 ਤਾਂ ਛੱਡੋ, 15 ਨੇ
ਜੀ।
ਤੇ ਜੇ ਅੱਜ ਲਾ ਕਮਿਸ਼ਨ ਇਹਦੇ ਤੇ ਸਰਵੇ ਕਰੇ ਤਾਂ ਉਹ 50 ਦੀ ਬਜਾਏ ਮੈਂ 70 ਅਸੀਂ ਦੱਸੂਗਾ, ਕਿਉਂਕਿ ਹੁਣ ਤਾਂ ਅਸੀਂ ਹਰ ਗੱਲ ਤੇ ਕੇਸ ਪਾਉਂਦੇ ਹਾਂ, ਹਰ ਗੱਲ ਤੇ ਕੋਰਟ ਕਚਹਿਰੀ ਜਾਂਦੇ ਹਾਂ। ਸੋ ਵਕੀਲ ਬਥੇਰੇ ਵੱਧ ਗਏ, ਇਸ ਲਈ ਕੇਸ ਵੀ ਵੱਧ ਰਹੇ ਨੇ
ਜੀ,
ਹੈ ਨਾ। ਉਹਨਾਂ ਕੋਲ ਮਾਮਲੇ ਵੀ, ਕਿਉਂਕਿ ਜਨਸੰਖਿਆ ਵੀ ਸਾਡੀ ਉਨੀ ਵੱਧ ਰਹੀ ਹੈ, ਸਾਡੇ ਘਟਨਾਕ੍ਰਮ ਵੀ ਉਨੇ ਵੱਧ ਰਹੇ ਨੇ। ਪਰ ਜਿਨ੍ਹਾਂ ਨੇ ਇਨਸਾਫ਼ ਦੀ ਕੁਰਸੀ ਤੇ ਬੈਠ ਕੇ ਇਨਸਾਫ਼ ਦੇਣਾ, ਅਸੀਂ ਉਹਨਾਂ ਦੀ ਗਿਣਤੀ ਨਹੀਂ ਉਸ ਪੱਧਰ ਦੀ ਕਰ ਸਕੇ ਕਿ ਮਾਮਲੇ ਨਿਪਟਾ ਸਕਣ
ਜੀ।
ਸੋ ਇਹ ਰਿਪੋਰਟ ਦੱਸਦੀ ਹੈ ਜੀ ਕਿ ਇੰਡੀਆ ਜਸਟਿਸ ਰਿਪੋਰਟ ਅਨੁਸਾਰ 1.4 ਅਰਬ ਲੋਕਾਂ ਲਈ ਭਾਰਤ ਦੇ ਵਿੱਚ 21,285 ਜੱਜ ਨੇ
ਜੀ,
ਤੇ ਇਹਦਾ ਮਤਲਬ ਕਹਿੰਦੇ ਪ੍ਰਤੀ 10 lakh ਦੇ ਆਬਾਦੀ ਪਿੱਛੇ ਕਰੀਬ ਕਰੀਬ 15 ਜੱਜ ਬਣਦੇ ਆ। ਹਾਂ, ਜਿਹੜਾ ਪਹਿਲੂ ਬਾਚਣ ਯੋਗ ਹੈ ਉਹ ਇਹ ਹੈ ਕਿ ਰਿਪੋਰਟ ਅਨੁਸਾਰ ਹਾਈ ਕੋਰਟ 'ਚ ਮਨਜ਼ੂਰ ਸ਼ੁਦਾ ਅਸਾਮੀਆਂ 'ਚੋਂ 33% ਖਾਲੀ ਪਈਆਂ
ਜੀ।
ਇਹ ਅਜੇ ਮਨਜ਼ੂਰ ਸ਼ੁਦਾ ਨੇ, ਇਹ ਕੋਈ ਤੈਅ ਨਹੀਂ ਗਾ ਕਿ ਜਿੰਨੀਆਂ ਮਨਜ਼ੂਰ ਨੇ ਉਹ ਇਸ ਲੈਵਲ ਦੀਆਂ ਹੈਗੀਆਂ ਕਿ ਨਹੀਂ, ਇੰਨੀ ਲੋੜ ਹੈਗੀ ਹੈ ਕਿ ਇਹ ਤੋਂ ਵੱਧ ਦੀ ਲੋੜ ਹੈ, ਜਿੰਨੀਆਂ ਮਨਜ਼ੂਰ ਨੇ ਉਹ ਤੋਂ ਵੀ 33%
ਜੀ।
ਸੋ ਕੱਲ੍ਹ ਪੰਜਾਬ ਦੇ ਸਿੱਖਿਆ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਅਸੀਂ ਨਾ ਪੰਜਾਬ 'ਚ 500 ਪ੍ਰਿੰਸੀਪਲ ਹੁਣ ਭਰਤੀ ਕਰ ਲੈਣੇ ਆ ਜਾਂ ਅਪਗ੍ਰੇਡ ਕਰ ਦੇਣਾ, ਮਤਲਬ ਥੱਲਿਓ ਮਾਸਟਰਾਂ ਨੂੰ ਪ੍ਰਿੰਸੀਪਲ ਹੈੱਡ ਮਾਸਟਰ ਬਣਾ ਦੇਣਾ
ਜੀ।
ਉਹ ਸ਼ਾਜਲੀ ਪਿੰਡ ਗਏ ਸੀ ਮੁੱਖ ਮੰਤਰੀ ਸਾਹਿਬ ਹੈ ਆਪਣੇ ਇਲਾਕੇ 'ਚ, ਉੱਥੋਂ ਦੀ ਪ੍ਰਿੰਸੀਪਲ ਕੋਲ 8 to 10 ਸਕੂਲਾਂ ਦਾ ਚਾਰਜ ਹੈਗਾ ਨੇ। ਸੋ ਇਹ ਮੁੱਖ ਮੰਤਰੀ ਦੇ ਹਲਕੇ ਦਾ ਹਾਲ ਹੈ। ਸੋ ਹਾਲ ਇੱਥੇ ਹੈ ਕਿ 33% ਅਸਾਮੀਆਂ ਜੇ ਮਨਜ਼ੂਰੀ 'ਚੋਂ ਘੱਟ ਨੇ, ਫਿਰ ਇਨਸਾਫ਼ ਕਦੋਂ ਹੋਊਗਾ, ਮਨਜ਼ੂਰੀ ਵਾਲੀਆਂ ਵੀ ਜੇ ਪੂਰੀਆਂ ਨਹੀਂ ਗਿਆ।
ਹਾਂ,
ਜਿਹੜਾ ਪਹਿਲੂ ਖੋਲ ਬਚਣ ਯੋਗ ਹੈ, ਕਹਿੰਦੇ ਕੌਮੀ ਪੱਧਰ 'ਤੇ ਜੇ ਅਸੀਂ ਆਪਣੇ ਓਵਰਆਲ ਮੁਲਕ ਪੱਧਰ 'ਤੇ ਝਾਤ ਮਾਰਦੇ ਹਾਂ ਤਾਂ ਅਦਾਲਤਾਂ 'ਚ ਪ੍ਰਤੀ ਜੱਜ ਔਸਤਨ 2200 ਕੇਸਾਂ ਦਾ ਬੋਝ ਹੈ। ਇੱਕ ਇੱਕ ਜੱਜ ਦੇ ਉੱਤੇ 2200 ਕੇਸਾਂ ਦਾ ਬੋਝ ਹੈ, ਤੇ ਫਿਰ ਉਹਦਾ ਨਤੀਜਾ ਪੂਰੇ ਦਿਨ ਦੇ ਵਿੱਚ ਜੱਜ ਸਾਹਿਬ 1 or 2 ਕੇਸ ਚੰਗੀ ਤਰ੍ਹਾਂ ਸੁਣ ਪਾਉਂਦੇ ਨੇ, ਬਾਕੀਆਂ ਦੀਆਂ ਤਰੀਕਾਂ ਹੀ ਪੈਂਦੀਆਂ ਰਹਿੰਦੀਆਂ ਨੇ ਫਿਰ
ਜੀ,
ਇਹ ਹਾਲ ਹੋ ਜਾਂਦਾ। ਇਲਾਹਾਬਾਦ ਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹਵਾਲੇ ਜੇ ਗੱਲ ਕਰੀਏ, ਕਹਿੰਦੇ ਹਰ ਜੱਜ ਦੇ ਉੱਤੇ 15,000 ਕੇਸਾਂ ਦਾ ਬੋਝ ਹੈ ਹਾਈ ਕੋਰਟ ਦੇ ਹਵਾਲੇ ਨਾਲ, ਤੇ ਫਿਰ ਥੱਲੇ ਸੈਸ਼ਨ ਅਦਾਲਤਾਂ ਦੇ ਵਿੱਚ, ਜ਼ਿਲ੍ਹਾ ਅਦਾਲਤਾਂ 'ਚ ਕੀ ਹਾਲ ਹੋਊਗਾ ਤੁਸੀਂ ਹਿਸਾਬ ਲਾ ਲਓ
ਜੀ।
ਸੋ ਇਹ ਸਥਿਤੀ ਬਹੁਤ ਫਿਕਰਮੰਦੀ ਵਾਲੀ ਹੈ। ਫਿਰ ਇਨਸਾਫ ਦੂਰ ਹੁੰਦਾ ਹੁੰਦਾ ਇਸ ਕਦਰ ਹੋ ਜਾਂਦਾ ਕਿ ਅਗਲੀ ਤਰੀਕ ਤੇ ਬੰਦੇ ਨੂੰ ਹਾਕ ਪੈਂਦੀ ਹੈ ਤੇ ਉਹਨਾਂ ਦਾ ਵਕੀਲ ਦੱਸਦਾ ਜੀ ਕਿਆ ਉਹਦਾ ਸਰਟੀਫਿਕੇਟ ਹੈ ਜੀ, ਉਹ ਨਹੀਂ ਰਹੇ, ਕਿੰਨੇ ਬੰਦੇ ਤੁਰ ਗਏ ਇੱਥੇ ਅਦਾਲਤਾਂ 'ਚ, ਇਨਸਾਫ ਦੇਖਦੇ ਕੇਸ ਨਹੀਂ ਮੁੱਕਿਆ, ਬੰਦੇ ਮੁੱਕ ਗਏ
ਜੀ। ਅੱਛਾ ਦੀਪਕ ਜੀ, ਦੱਸਿਓ ਆਮ ਆਦਮੀ ਪਾਰਟੀ ਦੇ ਜਿਹੜੇ ਚੀਫ ਗਵਰਨੈਂਸ ਆਫਿਸਰ ਜਿਹੜੇ ਲਗਾਏ ਗਏ ਸੀ ਨਵਲ ਅਗਰਵਾਲ, ਉਹਨਾਂ ਨੇ ਆਪਣਾ ਅਹੁਦਾ ਤਿਆਗ ਦਿੱਤਾ ਜੀ, ਦਿੱਲੀ ਵਾਪਸ ਚਲੇ ਗਏ ਨੇ।
ਨਹੀਂ ਜਨਾਬ, ਇੱਥੇ ਸ਼ਿਫਟਿੰਗ ਹੁੰਦੀ ਹੈ।
ਓ ਅੱਛਾ ਅੱਛਾ,
ਇਹ ਕਾਗਜ਼ੀ ਪੱਤਰੀ ਅਸਤੀਫਾ ਹੈ ਕਿਉਂਕਿ ਅਹੁਦਾ ਕ੍ਰੀਏਟ ਕੀਤਾ ਗਿਆ ਸੀ ਜਨਾਬ ਲਈ। ਨਵਲ ਅਗਰਵਾਲ ਉਹ ਸ਼ਹਿ ਹੈ ਜਿਹਦੇ ਹਵਾਲੇ ਨਾਲ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਸੈਕਟਰੀਏਟ ਦੇ ਵਿੱਚ ਉਹਦੇ ਤਾਲਾ ਲੱਗੇ ਕਮਰੇ ਮੂਹਰਿਓਂ ਵੀ ਅਫਸਰ ਨਾ ਮੱਥਾ ਟੇਕ ਕੇ ਲੰਘਦੇ ਸੀ ਕਿ ਦਰਵਾਜ਼ੇ ਨੂੰ ਮੱਥਾ ਟੇਕ ਜੀ ਬੰਦ ਨੂੰ, ਇਹੀ ਜਿਹੀ ਦਹਿਸ਼ਤ ਸੀ। ਮਤਲਬ ਇੱਕ ਫੀਲਾ ਜਾ ਹੈ ਨਾ ਮੁੰਡੂ ਜਾ ਚੀਫ ਸੈਕਟਰੀ ਦੀਆਂ ਮੀਟਿੰਗਾਂ 'ਚ ਬੈਠਣ ਲੱਗ ਗਿਆ, ਮੀਡੀਆ 'ਚ ਰੌਲਾ ਪੈਣ ਲੱਗ ਗਿਆ, ਸਿਰ ਤੇ ਧਿਰਾਂ 'ਚ ਚਰਚਾ ਤੁਰ ਪਈ ਕਿ ਇਹ ਕੌਣ ਹੈ ਵੀ ਤਿੰਨ ਨਾ 13 ਚ ਕਿੱਥੋਂ ਬਿਠਾਉਣ ਲੱਗ ਗਏ ਨਾ, ਇਹ ਕੌਣ ਆ ਕੇ ਹਰੇਕ ਦੀ ਫਾਈਲ ਨੋਟ ਕਰਨ ਲੱਗ ਜਾਂਦਾ, ਕਿਸੇ ਮੰਤਰੀ ਮੂਹਰੇ ਕਾਗਜ਼ ਚੱਕ ਲੈਂਦਾ, ਕੁਛ ਕਰ ਲੈਂਦਾ, ਕੌਣ ਹੈ? ਆਖਿਰ ਜਦੋਂ ਇਹ ਚਰਚਾ ਵਧਣ ਲੱਗੀ ਤਾਂ ਫਿਰ ਦਿੱਲੀ ਵਾਲੇ ਆਕਾਂ ਨੇ ਉਹਦੇ ਲਈ ਸੀਟ ਕ੍ਰੀਏਟ ਕੀਤੀ, ਜਿਵੇਂ ਕਿਸੇ ਸਮੇਂ ਸ਼ੁਰੂ 'ਚ ਰਾਘਵ ਚੱਡਾ ਲਈ ਚੇਅਰਮੈਨ ਦੀ ਸੀਟ ਕ੍ਰੀਏਟ ਕੀਤੀ ਜਾ ਰਹੀ ਸੀ, ਭਗਵੰਤ ਮਾਨ ਦੇ ਬਰਾਬਰ ਕੁਰਸੀ ਡਾਹ ਦਈਏ, ਉਹ ਕੁਰਸੀ ਤਾਂ ਨਹੀਂ ਡਈ, ਪਰ ਨਵਲ ਅਗਰਵਾਲ ਦੀ ਪੰਜਾਬ ਸਕੱਤਰ 'ਚ ਕੁਰਸੀ ਡਹਿ ਗਈ। ਔਰ ਜਨਾਬ ਨੂੰ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਇਹਨੂੰ ਬਕਾਇਦਾ ਤੌਰ 'ਤੇ ਗਵਰਨੈਂਸ ਰਿਫੋਰਮ ਜਿਹੜਾ ਵਿਭਾਗ ਹੈ ਸਾਡਾ ਉਹਦੇ ਵੱਲੋਂ ਚੀਫ ਗਵਰਨੈਂਸ ਅਫਸਰ ਦੀ ਪੋਸਟ ਕ੍ਰੀਏਟ ਕਰਕੇ ਉਹਨੂੰ ਤੇ ਤੈਨਾਤ ਕਰਤਾ। ਇਹ ਚੀਫ ਸੈਕਟਰੀ ਤੋਂ ਲੈ ਕੇ ਸਾਰੇ ਅਫਸਰਾਂ ਦੀ ਰਿਪੋਰਟਿੰਗ ਇਹ ਲੈਂਦਾ ਸੀ। ਔਰ ਇਹਦੇ ਅੱਗੇ ਰੱਖੇ ਹੋਏ ਫੀਲੇ, ਕਿਉਂਕਿ ਨਾਲ ਟੀਮ ਹੁੰਦੀ ਹੈ ਨਾ ਪੂਰੀ ਜਿਹੜੀ ਕੰਮ ਕਰਦੀ ਆ, ਤੋ ਉਹ ਟੀਮ ਅੱਗੇ ਸਾਰੇ ਮੰਤਰੀਆਂ ਨਾਲ ਸੀ, ਉਹ ਇਹਨੂੰ ਰਿਪੋਰਟ ਕਰਦੀ ਸੀ। ਔਰ ਆਪਾਂ ਪਿਛਲੇ ਦਿਨਾਂ 'ਚ ਕਈ ਵਾਰ ਗੱਲ ਕੀਤੀ ਹੈ ਕਿ ਡੀਸੀਆਂ ਨਾਲ, ਐਸਐਸਪੀਆਂ ਨਾਲ, ਇਸ ਵਕਤ ਤਹਿਸੀਲਦਾਰਾਂ ਨਾਲ ਦਿੱਲੀ ਵਾਲੇ ਫੀਲੇ ਬੈਠੇ ਨੇ, ਉਹ ਇਹਦੀ ਟੀਮ ਸੀ ਜਿਹੜੀ ਇਹਨੂੰ ਰਿਪੋਰਟ ਕਰਦੀ ਸੀ। ਹੁਣ ਹੋਇਆ ਕੀ ਕਿ ਪੰਜਾਬ ਦੇ ਵਿੱਚ ਸਮੇਂ ਸਮੇਂ ਆਮ ਆਦਮੀ ਪਾਰਟੀ ਦਾ ਜਿਹੜਾ ਲੀਡਰ ਬਦਨਾਮ ਹੋ ਜਾਂਦਾ
ਜੀ,
ਫਿਰ ਉਹ ਮੁੜ ਕੇ ਇੱਧਰੋਂ ਨਹੀਂ ਆਉਂਦਾ। ਦੁਰਗੇਸ਼ ਪਾਠਕ ਪਿਛਲੀਆਂ ਚੋਣਾਂ 'ਚ ਬੜਾ ਨਾਂ ਰਿਹਾ, ਸੰਜੇ ਸਿੰਘ ਕਹਿੰਦੇ ਜੀ ਬਾਥਰੂਮ ਚੱਪਲ ਪਾ ਕੇ ਆਇਆ ਸੀ, ਫੋਰਚੂਨਰ 'ਚ ਵਾਪਸ ਗਿਆ, ਖੂਬ ਚਰਚਾ 'ਚ ਆ ਪੰਜਾਬ 'ਚ, ਹੈ ਨਾ। ਸੋ ਉਹ ਲੀਡਰ ਹੁਣ ਮੁੜ ਕੇ ਨਹੀਂ ਬੜੇ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਵਾਲੇ ਵੀ ਦੂਏ ਪਾਸੇ ਨੂੰ ਵੀ ਸਿੱਧੇ ਹੋ ਜਾਂਦੇ ਨੇ। ਫਿਰ ਅਗਲਿਆਂ ਨੇ ਰਾਘਵ ਚੱਡਾ ਜੀ ਨੂੰ ਭੇਜਤਾ, ਰਾਘਵ ਚੱਡਾ ਜੀ ਥੋੜ੍ਹੀ ਦੇਰ ਚੱਲਿਆ ਕੰਮ, ਫਿਰ ਇਹ ਤੋਂ ਪਹਿਲਾਂ ਕਿ ਉਹਦੇ ਨਾਲ ਕੋਈ ਖਿਲਾਰਾ ਪਵੇ, ਸੰਦੀਪ ਪਾਠਕ ਨੇ ਟੇਕ ਓਵਰ ਕਰ ਲਿਆ ਕੰਮ
ਜੀ।
ਸੰਦੀਪ ਪਾਠਕ ਤੋਂ ਬਾਅਦ ਜੀ ਵਿਵੇਕ ਕੁਮਾਰ ਜੀ ਆ ਗਏ, ਵਿਵੇਕ ਕੁਮਾਰ ਸੀਐਮ ਤੱਕ ਸੀ, ਪਰ ਨਵਲ ਅਗਰਵਾਲ ਪਿਛਲੇ 2 ਸਾਲਾਂ ਤੋਂ ਚੱਲੀ ਗਿਆ, ਉਹ ਅਫਸਰਸ਼ਾਹੀ ਦੇ ਉੱਤੇ ਛਤਰੀ ਤਾਣ ਕੇ ਆਪਣਾ ਬੈਠਾ ਸੀ, ਉਹ ਆਪਣਾ ਕੰਮ ਕਰਦਾ ਰਿਹਾ। ਪਰ ਹੁਣ ਮਨੀਸ਼ ਸਿਸੋਦੀਆ ਆ ਗਏ ਪੰਜਾਬ
ਜੀ,
ਤੇ ਮਨੀਸ਼ ਸਿਸੋਦੀਆ ਕਹਿੰਦੇ ਕਿ ਚਾਹੁੰਦੇ ਨੇ ਕਿ ਹਰ ਰਿਪੋਰਟ ਮੇਰੇ ਕੋਲ ਸਿੱਧੀ ਹੋਵੇ, ਤੇ ਮੇਰੇ ਕੋਲ ਰਿਪੋਰਟ ਮੇਰੇ ਬੰਦੇ ਦੇਣ, ਮੈਂ ਕਿਸੇ ਦੀ ਟੀਮ ਤੇ ਕਿਉਂ ਯਕੀਨ ਕਰਾਂ, ਚਾਹੇ ਉਹ ਕੇਜਰੀਵਾਲ ਦੇ ਹੀ ਖਾਸ ਮਖਾਸ ਹੋਵੇ। ਸੋ ਇਸ ਲਈ ਉਹ ਪੰਜਾਬ ਦੇ ਵਿੱਚ ਨਾ ਕਿਸੇ ਸਮੇਂ ਚਰਚਾ ਬਹੁਤ ਰਹੀ ਆ, ਖਾਸ ਕਰਕੇ 2-3 ਐਸਐਸਪੀਆਂ ਲਈ, ਕਿ ਵੀ ਪਿਛਲੇ ਦੌਰ ਦੇ ਵਿੱਚ ਇਹ ਫਲਾਣਾ ਐਸਐਸਪੀ ਜੀ ਇਹ ਤਾਂ ਮਤਲਬ ਕਿ ਸੱਟੇ ਦੜੇ ਸੱਟੇ ਦਾ ਧੰਦਾ ਚਲਵਾਉਂਦਾ ਜੀ, ਉਹ ਫਿਰ ਜਿੱਥੇ ਉਹ ਕਹਿੰਦੇ ਬਦਲ ਕੇ ਜਾਂਦਾ ਸੀ, ਉਹਦੇ ਨਾਲ ਦੜੇ ਸੱਟੇ ਵਾਲੇ ਵੀ ਉਸੇ ਜ਼ਿਲ੍ਹੇ ਚਲੇ ਜਾਂਦੇ ਸੀ
ਜੀ।
ਕੋਈ ਜੀ ਇਹ ਸਕਰੈਪ ਦਾ 2 ਨੰਬਰ ਦੇ ਸਕਰੈਪ ਦਾ ਕਾਰੋਬਾਰ ਕਰਾਉਂਦਾ, ਫਿਰ ਕਬਾੜੀਏ ਬਦਲ ਲੈਂਦੇ ਸੀ ਆਪਣਾ ਕਹਿੰਦੇ ਜ਼ਿਲ੍ਹਾ। ਇਹ ਚਰਚਾ ਮੈਂ ਕਿਸੇ ਅੱਜ ਤੋਂ 8-10 ਸਾਲ ਪਹਿਲਾਂ ਖੂਬ ਰਹੀਆਂ ਪੰਜਾਬ 'ਚ
ਜੀ।
ਹੁਣ ਉਸੇ ਤਰ੍ਹਾਂ ਕਿ ਵੀ ਜੇ ਰਾਘਵ ਚੱਡਾ ਤਾਂ ਉਹਦਾ ਗਰੁੱਪ ਹੈ, ਹੈ ਨਾ, ਜੇ ਵਿਭਵ ਕੁਮਾਰ ਹੈ ਤਾਂ ਉਹਦਾ ਗਰੁੱਪ ਹੈ, ਹੁਣ ਮਨੀਸ਼ ਸਿਸੋਦੀਆ ਫਿਰ ਉਹ ਆਪਣਾ ਗੈਂਗ ਲੈ ਕੇ ਆਊਗਾ ਨਾ ਦਿੱਲੀ ਤੋਂ। ਸੋ ਸਥਿਤੀ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਪਬਲਿਕ ਰਿਲੇਸ਼ਨ ਵਿਭਾਗ ਹੈ, ਪਬਲਿਕ ਰਿਲੇਸ਼ਨ ਵਿਭਾਗ ਨੇ ਅੱਗੇ ਇੱਕ ਫਰਮ ਜੀ ਬਣਾ ਕੇ, ਕੰਪਨੀ ਜੀ ਬਣਾ ਕੇ ਪੰਨ ਮੀਡੀਆ ਨਾਲ ਟਾਈ ਅਪ ਹੈ ਕਿ ਉਹਦੇ ਬੰਦੇ ਨਾਲ ਹੀ ਕੰਮ ਕਰਦੇ ਨੇ। ਪੰਨ ਮੀਡੀਆ ਨੇ ਅੱਗੇ ਕਿਸੇ ਪ੍ਰਾਈਵੇਟ ਕੰਪਨੀ ਤੋਂ ਬੰਦੇ ਲਏ ਹੋਏ ਨੇ, ਜਿਵੇਂ ਸਿਕਿਉਰਿਟੀ ਗਾਰਡ ਨਹੀਂ ਮਿਲ ਜਾਂਦੇ ਆਪਾਂ ਨੂੰ ਕਿ ਹਾਂ ਜੀ ਫਲਾਣੀ ਕੰਪਨੀ ਦੇ ਨੇ ਪਰ ਕਰਨਗੇ ਆਪਣੀ ਕੰਪਨੀ ਸਿਕਿਉਰਿਟੀ, ਉਵੇਂ ਉੱਥੋਂ ਬੰਦੇ ਲਏ ਸੀ। 60-70 ਪੰਜਾਬ ਦੇ ਜਵਾਕ ਪੰਨ ਮੀਡੀਆ 'ਚ ਏਦਾਂ ਆਊਟਸੋਰਸਿੰਗ ਰਾਹੀਂ ਕੰਮ ਕਰਦੇ ਨੇ, ਜਿਹੜੇ ਕਹਿਣ ਨੂੰ ਸਰਕਾਰ ਦੇ ਇੰਪਲਾਈ ਨੇ, ਹੈ ਨਾ, ਉਹਨਾਂ ਨੂੰ ਤਨਖਾਹ ਕਿਵੇਂ ਦਿੰਦੀ ਹੈ ਇਹ ਵੀ ਕਮਿਸ਼ਨ ਬੇਸ ਖੇਡ ਚੱਲਦੀ ਹੈ, ਇਸ਼ਤਿਹਾਰਬਾਜ਼ੀ ਵਾਲੀ ਸਾਰਾ ਕੁਛ। ਅੱਜ ਪਤਾ ਲੱਗਿਆ ਕਿ 14-16 ਕੁ ਜਵਾਕਾਂ ਨੂੰ ਹੁਕਮ ਚਾੜਤਾ ਕਿ ਸਵੇਰ ਤੋਂ ਨਾ ਆਇਓ। ਹੁਣ ਇਹ 14-16 ਤੱਕ ਗੱਲ ਨਾ ਰਹਿ ਕੇ ਸ਼ਾਇਦ 30-40 ਤੱਕ ਜਾਊਗੀ, ਕਿਉਂਕਿ ਦੂਜੇ ਜਾਣਕਾਰੀ ਇਹ ਆ ਰਹੀ ਆ ਕਿ ਦਿੱਲੀ ਤੋਂ 30-40 ਬੰਦਿਆਂ ਦਾ ਗੈਂਗ ਇਸ ਪੰਨ ਮੀਡੀਆ 'ਚ ਕੰਮ ਕਰਨ ਲਈ ਸਵੇਰ ਨੂੰ ਆ ਰਿਹਾ
ਜੀ।
ਸੋ ਜੀ ਆ ਇੱਕ ਨਵਲ ਅਗਰਵਾਲ ਗਿਆ ਜਨਾਬ, ਇੱਥੇ ਸੈਂਕੜੇ ਬੈਠੇ ਨੇ ਜਿਹੜੇ ਪੰਜਾਬ ਦੇ ਖਜ਼ਾਨੇ 'ਤੇ ਕੁੰਡਲੀ ਮਾਰ ਕੇ ਬੈਠੇ ਨੇ, ਔਰ ਪੰਜਾਬ ਦੇ ਬਜਟ ਦੇ ਵਿੱਚੋਂ, ਪੰਜਾਬ ਦੇ ਲੋਕਾਂ ਦੇ ਟੈਕਸ ਦੇ ਵਿੱਚੋਂ, ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਆਪਣੀਆਂ ਮਲਾਈਆਂ, ਮੋਟੀਆਂ ਮੋਟੀਆਂ ਜਿਹੜੀਆਂ ਮਲਾਈਆਂ ਆ ਰਹੇ ਔਰ ਛੱਕ ਰਹੇ ਨੇ। ਅਗਰਵਾਲ ਤੁਰ ਗਿਆ ਤਾਂ ਇਹਦੇ ਨਾਲ ਕੀ ਫਰਕ ਪੈਂਦਾ? 2 ਆ ਵੀ ਗਏ ਨਾ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ, ਵੀ ਉਹਦੇ ਨਾਲ ਜਿਹੜੇ ਹੋਰ ਆ ਰਹੇ ਨੇ ਉਹਦਾ ਹਿਸਾਬ ਲਾ ਲਓ।
ਅੱਛਾ ਦੀਪਕ ਜੀ, ਇਹ ਦੱਸਿਓ ਪ੍ਰਤਾਪ ਸਿੰਘ ਬਾਜਵਾ ਨੂੰ ਅੱਜ ਹਾਈ ਕੋਰਟ ਨੇ ਕੁਝ ਰਾਹਤ ਦੇ ਦਿੱਤੀ ਹੈ, ਇਹ ਆਖਿਆ ਕਿ 22 ਅਪ੍ਰੈਲ ਤੱਕ ਉਹਨਾਂ 'ਤੇ ਸਰਕਾਰ ਕੋਈ ਕਾਰਵਾਈ ਨਾ ਕਰੇ, ਕੀ ਅਪਡੇਟ ਹੈ ਜੀ, ਕੀ ਚੱਲਿਆ ਅਤੇ ਸੁਖਬੀਰ ਬਾਦਲ ਵਾਲੇ ਪਾਸੇ ਕੀ ਚੱਲਦਾ ਪਿਆ, ਉਹ ਵੀ ਅਪਡੇਟ ਜ਼ਰੂਰ ਦਿਓ।
ਬਿਲਕੁਲ ਜੀ, ਜਿੱਥੋਂ ਤੱਕ ਪ੍ਰਤਾਪ ਬਾਜਵੇ ਵਾਲਾ ਮਾਮਲਾ ਹੈ, ਕਿਉਂਕਿ ਪ੍ਰਤਾਪ ਬਾਜਵਾ ਦੇ ਉੱਤੇ ਜਦੋਂ FIR ਹੁੰਦੀ ਆ, ਉਹ ਤੋਂ ਬਾਅਦ ਤੁਰੰਤ ਇਹ ਆਪਣਾ ਇੱਕ ਵਕੀਲ ਹਾਈਕੋਰਟ ਕਨੀ ਨੂੰ ਭਜਾਉਂਦੇ ਨੇ, ਦੂਏ ਪਾਸੇ ਆਪ ਦੂਏ ਦਿਨ ਥਾਣੇ ਕਨੀ ਨੂੰ ਆ ਜਾਂਦੇ ਨੇ। ਜੇ ਤੁਸੀਂ ਇਹ ਦਮ ਭਰਦੇ ਸੀ ਕਿ ਮੈਂ ਤਾਂ ਪੰਜਾਬ ਦੇ ਹਿੱਤ ਲਈ ਇਹ ਗੱਲ ਕੀਤੀ ਆ ਜੀ ਕਿ ਕੋਈ ਘਟਨਾ ਨਾ ਵਾਪਰੇ, ਸਰਕਾਰ ਮੇਰੇ ਤੋਂ ਸਹਿਯੋਗ ਲੈ ਲਵੇ, ਮੈਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਸੀ, ਫਿਰ ਲੀਡਰ ਨੂੰ ਡਰਨਾ ਥੋੜ੍ਹਾ ਚਾਹੀਦਾ ਜਨਾਬ। ਫਿਰ ਤੁਸੀਂ ਪਰਚਾ ਰੱਦ ਕਰਾਉਣ ਕਿਉਂ ਗਏ? ਫਿਰ ਲੋਕ ਪੰਜਾਬ ਦੇ ਖੜਦੇ ਨਾ ਤੁਹਾਡੇ ਨਾਲ ਕਿ ਹਾਂ ਤੇ ਤੁਸੀਂ ਪਰਚਾ ਰੱਦ ਕਰਾਉਣ ਵੀ ਜਾ ਰਹੇ ਹੋ ਤੇ ਚਲੋ ਤੁਸੀਂ ਥਾਣੇ ਮੂਹਰੇ ਆ ਜਾਓ ਨਾ, ਫਿਰ ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਜੀ ਮੈਂ ਚੱਲਿਆ ਅੰਦਰ ਪੁੱਛਗਿੱਛ ਲਈ, ਮੈਨੂੰ ਪੁੱਛਗਿੱਛ ਲਈ ਸੱਦਿਆ, ਮੈਂ ਅੰਦਰ ਚੱਲਿਆ? ਤੁਸੀਂ ਬਹਿ ਜਾਓ ਬਾਹਰ ਜਿੱਥੇ ਤੁਹਾਡੇ ਲੀਡਰ ਬੈਠੇ ਨੇ ਚਾਰੋਂ, ਤੇ ਤੁਸੀਂ ਬਹਿ ਜਾਓ ਕਿ ਵੀ ਇੱਥੇ ਬੈਠੇ ਇੱਥੇ ਪੁੱਛ ਲਓ ਜਾਂ ਗ੍ਰਿਫਤਾਰ ਕਰ ਲਓ। ਡਰ ਕਾਹਦਾ ਗ੍ਰਿਫਤਾਰੀ ਤੋਂ? ਸਵਾਲ ਤਾਂ ਇਹ ਹੈ। ਹਾਂ, ਇਹਦਾ ਮਤਲਬ ਆਪਾਂ ਜਿਹੜੀ ਦੋ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਉਹਦੀ ਚਰਚਾ ਲਗਾਤਾਰ ਵੱਧ ਰਹੀ ਹੈ। ਚਲੋ, ਪਰ ਜਿਹੜੀ ਧਿਰ ਅਦਾਲਤ ਗਈ ਸੀ ਉਸ ਧਿਰ ਦੇ ਹਵਾਲੇ ਨਾਲ ਅੱਜ ਪ੍ਰਤਾਪ ਬਾਜਵਾ ਨੂੰ ਇਹਨਾਂ ਦੇ ਵਕੀਲਾਂ ਨੇ ਰਾਹਤ ਦਵਾ ਦਿੱਤੀ। 22 ਤਰੀਕ ਤੱਕ ਤੈਅ ਹੋ ਗਿਆ ਕਿ ਤੁਹਾਡੀ ਗ੍ਰਿਫਤਾਰੀ ਨਹੀਂ ਹੋਏਗੀ, ਅਜੇ ਪਰਚਾ ਰੱਦ ਨਹੀਂ ਹੋਇਆ, ਹੈ ਨਾ, ਪਰ 22 ਤਰੀਕ ਤੱਕ ਗ੍ਰਿਫਤਾਰੀ ਟਲ ਗਈ ਹੈ। ਨਾਲ ਹੀ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਕਿ ਬਿਆਨਬਾਜ਼ੀ ਤੋਂ ਬਚੋ, ਅਜੇ ਮਾਮਲਾ ਵਿਚਾਰਧੀਨ ਹੈ ਇਸ ਲਈ ਬਿਆਨਬਾਜ਼ੀ ਨਹੀਂ ਕਰਨੀ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹਨਾਂ ਦੇ ਵਕੀਲ ਨੇ ਇੰਨੀ ਗੱਲ ਜ਼ਰੂਰ ਦੱਸੀ ਹੈ ਜੀ ਕਿ ਪੰਜਾਬ ਸਰਕਾਰ ਵਾਰ ਵਾਰ ਕਹਿੰਦੀ ਸੀ ਕਿ ਸਾਨੂੰ ਸੋਰਸ ਦੱਸਿਆ ਜਾਵੇ, ਸੋ ਪੁੱਛਗਿੱਛ ਸੋਰਸ ਦੱਸ ਦਿੱਤਾ ਗਿਆ। ਬਾਹਰ ਆ ਕੇ ਰਾਤ ਤਾਂ ਨਹੀਂ ਦੱਸਿਆ ਪ੍ਰਤਾਪ ਬਾਜਵਾ ਜੀ ਨੇ ਕਿ ਮੈਂ ਸੋਰਸ ਦੱਸਿਆ ਹੈ, ਮੈਂ ਉੱਥੇ ਹੀ ਸੀ ਜਦੋਂ ਬੋਲ ਰਹੇ ਸੀ, ਸਾਡਾ ਸਾਰਾ ਮੀਡੀਆ ਸੀ, ਸਾਰੇ ਮੀਡੀਆ ਕਰਮੀ ਉੱਥੇ ਸੀ, ਉੱਥੇ ਨਹੀਂ ਦੱਸਿਆ ਕਿ ਮੈਂ ਅੰਦਰ ਸੋਰਸ ਦੱਸਿਆ। ਪਰ ਹੁਣ ਅੱਜ ਉਹਨਾਂ ਦਾ ਵਕੀਲ ਹੈ ਆਪਣੇ ਇਸ ਗੱਲ ਦੇ ਹਵਾਲੇ ਨਾਲ ਗੱਲ ਕਰ ਰਿਹਾ। ਚਲੋ, ਜੋ ਵੀ ਹੋਵੇ, ਅਗਲੇ ਨੂੰ ਫੌਰੀ ਰਾਹਤ ਮਿਲ ਗਈ ਤੇ ਅੱਜ ਕਾਂਗਰਸ ਫਿਰ ਧਰਨਿਆਂ ਦੇ ਰਾਹ ਤੁਰ ਪਈ ਕਿ ਉਹ ਸੋਨੀਆ, ਰਾਹੁਲ, ਰਾਬਰਟ ਬਾਡਰਾ ਉਹਦੇ ਮਗਰ ਈਡੀ ਪਈ ਹੈ ਜੀ, ਇਸ ਲਈ ਜ਼ਿਲ੍ਹਾ ਪੱਧਰ ਤੇ ਧਰਨੇ। ਕੱਲ੍ਹ ਪ੍ਰਤਾਪ ਬਾਜਵਾ ਲਈ ਧਰਨਾ ਸੀ। ਮਤਲਬ ਆਪਾਂ ਇਕੱਲੇ ਗੱਲ ਕਰਕੇ ਹਟੇ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਧਰਨਾ ਲਾ ਰਹੀ ਹੈ ਤਾਂ ਆਪਣੇ ਲਈ, ਆਪਣੇ ਕੇਜਰੀਵਾਲ ਲਈ, ਪੰਜਾਬ ਲਈ ਨਹੀਂ ਲਾ ਰਹੀ, ਤੇ ਉਹੀ ਹਾਲ ਕਾਂਗਰਸੀਆਂ ਦਾ। ਕਾਂਗਰਸ ਵੀ ਵਿਰੋਧੀ ਧਿਰ ਦੇ ਵਿੱਚ ਹੋ ਕੇ ਆਪਣੇ ਆਕਾਂ ਵਾਂ, ਆਪਣੇ ਲੀਡਰਾਂ ਲਈ ਤਾਂ ਧਰਨੇ ਲਾਉਂਦੀ ਫਿਰਦੀ ਆ, ਪੰਜਾਬ ਲਈ, ਪੰਜਾਬ ਦੇ ਕਿਸੇ ਮੁੱਦੇ ਲਈ ਧਰਨਾ ਕਦੇ ਨਹੀਂ ਲੱਗ ਰਿਹਾ। ਅੱਜ MLA ਬਾਣੀ ਪਾ ਲਏ ਅਗਲਿਆਂ ਨੇ, ਇੱਕ MLA ਨੂੰ ਅੱਜ ਆਮ ਆਦਮੀ ਪਾਰਟੀ ਨੂੰ ਗੱਡੀ ਛੱਡ ਕੇ ਭੱਜਣਾ ਪੈ ਗਿਆ, ਕਿਉਂਕਿ ਉਹ ਉਹਨਾਂ ਕਮਰੇ ਦਾ ਉਦਘਾਟਨ ਕਰਨ ਜਾ ਰਿਹਾ ਸੀ ਜਿਹੜੇ ਕਮਰੇ ਉਹਨੇ ਬਣਾਏ ਹੋ ਨਹੀਂ, ਤੇ ਕੱਲ ਇੱਕ ਬੋਨਟ ਤੇ ਚੜਿਆ ਫਿਰਦਾ ਸੀ, ਕੱਲ ਇੱਕ ਮਾਫੀ ਮੰਗ ਰਿਹਾ ਸੀ। ਸੋ ਲਗਾਤਾਰ ਪੰਜਾਬ ਚ ਹੁਣ ਪਖਾਨਿਆਂ ਤੋਂ ਬਾਅਦ ਕਮਰਿਆਂ ਤੇ ਹੋ ਕੇ ਤੇ ਰੋਗਨ ਕਿਰਾਏ ਨੂੰ ਇਹ ਪਤੰਦਰੇ ਸਮਝੀ ਜਾਂਦੇ ਨੇ ਕਿ ਹਾਂ ਵੀ ਅਸੀਂ ਨਿਰਮਾਣ ਕੀਤਾ। ਨਿਰਮਾਣ ਤੇ ਰੋਗਨ ਚ ਫਰਕ ਹੁੰਦਾ ਹੈ। ਸੋ ਇਹ ਇਹ ਵਰਤਾਰਾ ਚੱਲ ਰਿਹਾ। ਪਰ ਇਹ ਸਭ ਦੇ ਵਿੱਚ ਕਾਂਗਰਸ ਵਾਲੇ ਅੱਜ ਇਸ ਗੱਲੋਂ ਸਕੂਨ ਚ ਨੇ ਕਿ ਚਲੋ 4 ਦਿਨ ਧਰਨਿਆਂ ਤੋਂ ਬਚੇ, ਨਹੀਂ ਤਾਂ ਗਰਮੀ ਚ ਪਤਾ ਨਹੀਂ ਕਿੱਥੇ ਗੱਦਾ ਵਿਛਾਉਣਾ ਪੈਣਾ ਸੀ। ਹਾਂ, ਸੁਖਬੀਰ ਸਿੰਘ ਬਾਦਲ ਲਈ ਮੁਸ਼ਕਲ ਇੰਨੀ ਕਹਿ ਸਕਦੇ ਹੋ ਕਿ ਉਹਦੇ ਖਿਲਾਫ਼ ਇੱਕ ਹੋਰ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਈ ਹੈ। ਮਿਸਲ ਸਤਲੁਜ ਵੱਲੋਂ ਅਜੇਪਾਲ ਸਿੰਘ ਬਰਾੜ ਨੇ ਉਹਨਾਂ ਨੇ ਲਿਖਤੀ ਸ਼ਿਕਾਇਤ ਭੇਜੀ ਹੈ ਕਿ ਵੀ ਜਥੇਦਾਰਾਂ ਦਾ ਅਪਮਾਨ ਕਰਦੇ ਨੇ ਇਹ। 26 ਦਿਨਾਂ ਦੇ ਵਿੱਚ ਇਹਨਾਂ ਨੇ 3 ਜਥੇਦਾਰ ਤੌਰ 'ਤੇ ਸੀ ਜਿਨ੍ਹਾਂ ਨੇ 2 ਦਸੰਬਰ ਵਾਲੇ ਫੈਸਲੇ ਸੁਣਾਏ ਸੀ, ਉਹਨਾਂ ਬਾਰੇ ਇਹ ਗਲਤ ਹਲਕੀ ਸ਼ਬਦਾਵਲੀ ਵਰਤਦੇ ਨੇ। ਸੋ ਇਹ ਇਹ ਭਗੌੜੇ ਨੇ ਜੀ, ਬੋਕਸ ਭਰਤੀ ਕੀਤੀ ਹੈ ਜੀ, ਅਜੇ ਹੁਕਮਨਾਮਾ ਪੂਰਾ ਮੰਨਿਆ ਨਹੀਂ, ਫਿਰ ਦੁਬਾਰਾ ਕਿਵੇਂ ਪ੍ਰਧਾਨ ਬਣਗੇ? ਉਹਨਾਂ ਨੇ ਲੰਬੀ ਚੌੜੀ 1.5 ਪੇਜ ਦੀ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ। ਸੋ ਯਾਨੀ ਕੁਲਦੀਪ ਸਿੰਘ ਗੜਗੱਜ ਦੇ ਪਾਲੇ 'ਚ ਹੈ ਕਿ ਕੀ ਉਹ ਇਸ ਸ਼ਿਕਾਇਤ ਦੇ ਆਧਾਰ 'ਤੇ ਕੋਈ ਕਾਰਵਾਈ ਕਰਨਗੇ, ਸਵਾਲ ਜਵਾਬ ਕਰਨਗੇ, ਤਲਬ ਕਰਨਗੇ ਜਾਂ ਕੀ ਕਰਨਗੇ? ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਸੀ
ਜੀ,
ਜਿਹਦੇ ਵਿੱਚੋਂ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਕੋਈ ਜਥੇਦਾਰ ਨਿਕਲਿਆ ਹੋਵੇ, ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ। ਪਰ ਜਿਹੜੇ 2 ਸ਼ਖਸੀਅਤਾਂ ਨੂੰ ਮਨਾਉਣ ਦੀ ਕੋਸ਼ਿਸ਼ ਸੀ ਉਹ ਨਹੀਂ ਮੰਨੀਆਂ
ਜੀ,
ਨਤੀਜਾ ਅੱਜ ਉਹਦਾ ਕਿਤੇ ਜ਼ਿਕਰ ਨਹੀਂ ਆਇਆ। ਜਿਹੜਾ ਆਇਆ ਉਹ ਆਇਆ ਬੰਦੀ ਸਿੰਘਾਂ ਦੀ ਰਿਹਾਈ ਦਾ, ਉਹ ਆਇਆ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ 'ਤੇ ਜਿਹੜੀ ਅਪੀਲ ਪਈ ਹੋਈ ਆ ਉਹਦੇ ਉੱਤੇ ਕਿ ਰਾਸ਼ਟਰਪਤੀ ਕੋਈ ਫੈਸਲਾ ਨਹੀਂ ਕਰ ਰਹੇ, ਸਰਕਾਰ ਕੋਈ ਫੈਸਲਾ ਨਹੀਂ ਕਰਦੀ। ਸੋ ਬਕਾਇਦਾ ਤੌਰ 'ਤੇ SGPC ਨੇ ਅੱਜ ਆਪਣੀ ਅੰਤਰੀ ਕਮੇਟੀ ਦੀ ਬੈਠਕ ਤੋਂ ਬਾਅਦ ਕੇਂਦਰ ਨੂੰ ਵੀ ਤੇ ਸੁਪਰੀਮ ਕੋਰਟ ਰਾਹੀਂ ਕੇਂਦਰ ਨੂੰ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕਰਕੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਕਹਿ ਚੁੱਕਿਆ ਕਿ ਭਾਈ ਮੈਨੂੰ ਜਿਉਂਦਾ ਰੱਖੋ ਜਾਂ ਹੁਣ ਫਾਂਸੀ ਦਿਓ, ਮੇਰੇ ਲਈ ਕੋਈ ਫਰਕ ਨਹੀਂ ਗਾ, ਘੱਟੋ ਘੱਟ ਨਿਬੇੜਾ ਤਾਂ ਕਰੋ। ਇਹ ਕਿਹੜਾ ਤਰੀਕਾ ਕਿ ਇੱਕ ਬੰਦੇ ਨੂੰ ਤੁਸੀਂ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ, ਨਾ ਉਹਨੂੰ ਫਾਂਸੀ ਦੇ ਰਹੇ ਹੋ, ਨਾ ਉਹਨੂੰ ਫਾਂਸੀ ਵਾਲੀ ਜੇਲ੍ਹ ਚੱਕੀ 'ਚੋਂ 18 ਸਾਲ ਤੋਂ ਅੰਦਰ ਰੱਖਿਆ, ਨਾ ਉਹਨੂੰ ਬਾਹਰ ਲਿਆ ਰਹੇ। ਸੋ ਇਸ ਲਈ ਅੱਜ ਇਹਨਾਂ ਮੁੱਦਿਆਂ ਦੇ ਉੱਤੇ SGPC ਥੋੜੀ ਜਿਹੀ ਪੰਥਕ ਲੀਹ 'ਤੇ ਆਉਂਦੀ ਦਿਖੀ ਹੈ। ਪਰ ਕੀ ਇਹ ਬਿਆਨਬਾਜ਼ੀ ਤੱਕੇ ਹੈ ਜਾਂ ਧਰਾਤਲ 'ਤੇ ਵੀ ਕੋਈ ਲੜਾਈ ਲੜਨੀ ਹੈ? ਪਹਿਲਾਂ ਵੀ ਲੱਖਾਂ ਦਸਤਖਤ ਕਰਾਏ ਸੀ ਬੰਦੀ ਸਿੰਘਾਂ ਦੀ ਰਹਿ ਲਈ, ਉਹ ਪਤਾ ਹੀ ਲੱਗੇ ਕਿੱਥੇ ਗਈ ਉਹ ਲੜਾਈ
ਜੀ,
ਜਾਂ ਫਿਰ ਅਕਾਲੀ ਦਲ ਨੂੰ ਸੁਖਬੀਰ ਬਾਦਲ ਨੂੰ ਇਸ ਟਰੈਕ 'ਤੇ ਚੜ੍ਹਾਉਣ ਤੋਂ ਪਹਿਲਾਂ ਰਾਹ 'ਤੇ ਬਲਡੋਜ਼ਰ ਫੇਰਿਆ ਜਾ ਰਿਹਾ, ਪੱਧਰਾ ਕੀਤਾ ਜਾ ਰਿਹਾ, ਇਹ ਵੀ ਦੇਖਣ ਵਾਲੀ ਗੱਲ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ, ਥੈਂਕ ਯੂ ਜੀ।